गुरु नानक पद पंकज बंदन पद पंकज बंदन सिमर अंगद दुख निकंदन अमरदास गुर हृदय त्याऊं हृदय त्याऊं रामदास हर के गुण गाऊं श्री अर्जन बिगनन के नासक बिगनन के नासक हर गोबिंद शुभ समत प्रकाशक श्री हर राय नमो कर जोरी नमो कर जोरी श्री हर कृष्ण त्याए बहोरी तेग बहादुर परम कृपाला परम कृपाला श्री गुरु गोबिंद सिंह विशाला तरो तरा पर पुन पुन सीसा पुन पुन सीसा बंदो बार बार जगदीसा जामे अमृत ज्ञान है मानक भगत बैराग श्री गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तेह संतन को बंदना सिर चरणन पर तार होवे सिफत खसम दी नूर वरसों कुरसों चटी है तुदरठे सच्चे पातशाह मल जन्म जन्म दी कटी है सज्जन सच्चा पातशाह सिर साहां दे साहु जिस पास बैठया सोही है सबना दा विसाहु जिस पास बैठया सोही है सबना दा विसाहु
सतनाम वाहिगुरु साहिब जीओ दोहरा श्री गुर पद नख क्रांत जो चिंता मनहि समान चित वह मंगल सर्वदा विघन दोख गनहान
वाहिगुरु जी का खालसा वाहिगुरु जी की फतेह परम सन्मान योग गुरु प्यारी गुरु सवारी गुरु खालसा साध संगत जी चित बिरतियाँ एकागर करिए धन धन साहब श्री गुरु नानक देव सतगुरु उन्हां दे पावन पवित्र चरणा दे नाल प्रेमी जनों आपो अपने मनां नूं जोड़ के गज के आखो सतनाम श्री वाहिगुरु धन धन साहब श्री गुरु ग्रंथ साहब जी की पावन पवित्र हजूरी जुड़ बैठ के प्रेमी जनों शामा दे दीवान दी हाजरी भरदे हो सतगुरु सच्चे पातशाह जी की रहमत बख्शिश होई है शाम दे दीवान आरंभ होए आरंभ विच आप जी ने श्री रहराज जी दे पाठ सरवण किते उपरंत सत्कार योग रागी जथियां पासों आप जी ने अमृतमयी बाणी दा रस भिन्ना कीर्तन सरवण कीता है। हुण कुछ समा जो चल रहे नितनेम अनुसार निता प्रति श्री नानक प्रकाश दी कथा हुंदी है वो आपां सरवण करनी है। कल दे प्रसंग विच आप जी ने सरवण कीता सी कि धन गुरु नानक साहब सच्चे पातशाह जी संगला दीप जो टापू है उत्थे पहुँचे हुए हैं जो शिवनाव राजा है इस टापू का वह गुरु साहब जी का सत संग जी श्रद्धालु है। ਉਸ ਨੇ ਦੋ ਪ੍ਰਸ਼ਨ ਕੀਤੇ ਸਨ। ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਮਨ ਨਿਰਮਲ ਕਿਸ ਤਰ੍ਹਾਂ ਹੋਵੇ, ਮਨ ਦੀ ਇਕਾਗਰਤਾ ਕਿਸ ਤਰ੍ਹਾਂ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਕਸ਼ਟ ਯੋਗ ਦੇ ਅੰਗ ਦੱਸੇ ਕਿ ਇਸ ਤਰ੍ਹਾਂ ਜਿਹੜਾ ਕਸ਼ਟ ਯੋਗ ਹੈ, ਜਿਹੜੇ ਯੋਗੀ ਜਨ ਯੋਗ ਆਦਿ ਕਰਦੇ ਹਨ, ਉਹ ਦੱਸਣਾ ਕੀਤਾ। ਉਸ ਤੋਂ ਬਾਅਦ ਸਾਧ ਸੰਗਤ ਜੀ ਭਗਤ ਯੋਗ ਦੱਸਣਾ ਕੀਤਾ ਕਿ ਸਭ ਤੋਂ ਪਹਿਲਾਂ ਮਨ ਨੂੰ ਨੀਵਾਂ ਕਰਨਾ ਹੈ, ਭਾਵ ਮਨ ਵਿੱਚ ਨਿਮਰਤਾ ਆਵੇ। ਉਸ ਤੋਂ ਬਾਅਦ ਜਦੋਂ ਮਨ ਨੀਵਾਂ ਹੋ ਜਾਂਦਾ ਹੈ ਤਾਂ ਉਸ ਵੇਲੇ ਧਿਆਨ ਜੁੜ ਜਾਂਦਾ ਹੈ। ਧਿਆਨ ਤੋਂ ਬਾਅਦ ਸਮਾਧੀ ਲੱਗ ਜਾਂਦੀ ਹੈ। ਸਮਾਧੀ ਤੋਂ ਬਾਅਦ ਸਾਧ ਸੰਗਤ ਜੀ ਫਿਰ ਇੱਕ ਰਸ ਨਾਮ ਦਾ ਅਭਿਆਸ ਸ਼ੁਰੂ ਹੋ ਜਾਂਦਾ ਹੈ। ਨਾਮ ਦੇ ਅਭਿਆਸ ਤੋਂ ਉਪਰੰਤ ਫਿਰ ਉਹ ਜਿਹੜੀ ਸਾਰਿਆਂ ਘਟਾਂ ਵਿੱਚ ਜੋਤ ਦਿਖ ਰਹੀ ਹੈ ਉਸ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਹੋਣ ਤੋਂ ਉਪਰੰਤ ਫਿਰ ਸਾਧ ਸੰਗਤ ਜੀ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰੇਮੀ ਜਨੋ ਕੱਲ੍ਹ ਦੇ ਪ੍ਰਸੰਗ ਵਿੱਚ ਸ਼ਿਵਨਾਭ ਰਾਜਾ ਨੂੰ ਗਿਆਨ ਦਾ ਮਾਰਗ, ਜੋ ਭਗਤੀ ਦਾ ਮਾਰਗ ਸੀ, ਉਹ ਦਰਸਾ ਕਰਕੇ ਇਸ ਨੂੰ ਸਾਧ ਸੰਗਤ ਜੀ ਉੱਥੇ ਤੱਕ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਪਦੇਸ਼ ਦਿੱਤਾ। ਹੁਣ ਅੱਗੇ ਜਿਸ ਤਰ੍ਹਾਂ ਪ੍ਰਸੰਗ ਆ ਰਿਹਾ ਹੈ, ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਇੱਕ ਦਫ਼ਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਸ੍ਰੀ ਗੁਰਪਦ ਨਖ ਕ੍ਰਾਂਤ, ਜੋ ਚਿੰਤਾ ਮਨਹੀ ਸਮਾਨ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਜਦੋਂ ਸਾਧ ਸੰਗਤ ਜੀ ਇੱਕ ਅਧਿਆ ਪੂਰਾ ਹੋ ਜਾਂਦਾ ਹੈ ਤਾਂ ਕਵੀ ਜੀ ਮੰਗਲ ਕਰਦੇ ਹਨ। ਮੰਗਲ ਦਾ ਅਰਥ ਹੈ ਜਦੋਂ ਕੋਈ ਵੀ ਸਾਧ ਸੰਗਤ ਜੀ ਆਰੰਭ ਕਰਨਾ ਹੋਵੇ ਵਸਤੂ, ਤਾਂ ਉਸ ਵੇਲੇ ਅਰਦਾਸ ਬੇਨਤੀ, ਇਹਦਾ ਮੰਗਲ ਦਾ ਨਾਮ ਅਰਦਾਸ ਬੇਨਤੀ ਕਿ ਹੇ ਵਾਹਿਗੁਰੂ ਆਪ ਕਿਰਪਾ ਕਰੋ, ਰਹਿਮਤ ਕਰੋ, ਮੈਂ ਅਗਲਾ ਅਧਿਆ ਸ਼ੁਰੂ ਕਰਨ ਲੱਗਾ ਹਾਂ, ਆਪ ਕਿਰਪਾ ਕਰਕੇ ਇਸ ਨੂੰ ਵੀ ਵਿਘਨਾਂ ਦਾ ਨਾਸ ਕਰਕੇ ਪੂਰਾ ਕਰ ਦਿਓ। ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਦੀ ਜੋ ਕ੍ਰਾਂਤੀ ਹੈ, ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੋਭਾ ਹੈ, ਇਹ ਚਿੰਤਾਮਣੀ ਇੱਕ ਬੱਟੀ ਹੈ ਉਹਦੇ ਵਾਂਗ ਹਨ। ਚਿੰਤਾਮਣੀ ਬੱਟੀ ਐਸੀ ਹੁੰਦੀ ਹੈ ਜਿਹਦੇ ਕੋਲ ਜੋ ਵੀ ਕੋਈ ਚਿਤਮਣੀ ਕਰੀਏ ਉਹ ਪੂਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਬੀਰ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਹਨ ਉਹ ਚਿੰਤਾਮਣੀ ਬੱਟੀ ਦੀ ਨਿਆਈ ਹਨ। ਜੋ ਮੈਂ ਚਿਤਵਦਾ ਹਾਂ ਉਹ ਮੇਰੀ ਆਸਾ ਪੂਰੀ ਹੋ ਰਹੀ ਹੈ।
ਚਿਤਵੇ ਮੰਗਲ ਸਰਬਦਾ ਬਿਗਨ ਦੋਖ ਗਨਹਾਨ।
ਕਹਿੰਦੇ ਮੈਂ ਚਿਤਵਣਾ ਕੀ ਕੀਤਾ, ਚਿਤਵਿਆ ਕੀ ਹੈ ਕਿ ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਚਰਨ ਹਨ ਚਿੰਤਾਮਣੀ ਬਰਾਬਰ, ਮੈਂ ਆਪ ਜੀ ਦੇ ਚਰਨਾਂ ਤੋਂ ਇਹ ਆਪ ਜੀ ਦੇ ਚਰਨਾਂ ਵਿੱਚ ਇਹ ਆਸ ਹੈ ਮੇਰੀ, ਮੈਂ ਅਰਦਾਸ ਕਰਦਾ ਹਾਂ ਕਿ ਜਿਹੜੀ ਮੈਂ ਕਵਿਤਾ ਉਚਾਰ ਰਿਹਾ ਆਪ ਜੀ ਦੇ ਇਤਿਹਾਸ ਦੀ, ਇਹਦੇ ਸਾਰੇ ਜਿਹੜੇ ਵਿਘਨ ਹਨ ਉਹ ਖਤਮ ਹੋ ਜਾਣ, ਵਿਘਨਾਂ ਤੋਂ ਰਹਿਤ ਹੋ ਕਰਕੇ ਮੈਂ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਰਣਨ ਕਰਾਂ।
ਚੌਪਈ ਸੁਣ ਕਰ ਸ਼੍ਰੀ ਗੁਰ ਕੋ ਉਪਦੇਸ਼ਾ।
ਉਸ ਵੇਲੇ ਪ੍ਰੇਮੀ ਜਨੋ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸੁਣ ਕਰਕੇ, ਹੁਣ ਇੱਕ ਸਾਧ ਸੰਗਤ ਜੀ ਆਮ ਸਧਾਰਨ ਵਿਅਕਤੀ, ਕੋਈ ਮਾਤੜ, ਕੋਈ ਸਾਧ ਸੰਗਤ ਜੀ ਐਸਾ ਕੋਈ ਜਿਹੜਾ ਉਹ ਉਪਦੇਸ਼ ਦੇਵੇ ਉਹ ਵੱਖਰੀ ਬਾਤ ਹੈ। ਇੱਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣ, ਉਹ ਕਿਉਂ ਨਾ ਸਾਧ ਸੰਗਤ ਜੀ ਉਹ ਸਿਰ ਦੇ ਵਿੱਚ ਗਿਆਨ ਬ੍ਰਹਮ ਗਿਆਨਤਾ ਦਾ ਟਿਕਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਕ ਸਾਧ ਸੰਗਤ ਜੀ ਵਿਅਕਤੀ ਉਪਦੇਸ਼ ਦੇ ਰਿਹਾ ਹੈ, ਇੱਕ ਧੰਨ ਗੁਰੂ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆਪਾਂ ਜਦੋਂ ਸਰਵਣ ਕਰਦੇ ਹਾਂ, ਉਸ ਬਾਣੀ ਦੇ ਸਰਵਣ ਕਰਨ ਨਾਲ ਆਮ ਵਿਅਕਤੀ ਦੀ ਗੱਲਾਂ ਸੁਣਨ ਦਾ ਬੜਾ ਫਰਕ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੋਂ, ਬਾਣੀ ਦੇ ਵਿੱਚੋਂ ਤਾਂ ਸਾਧ ਸੰਗਤ ਜੀ ਸਾਨੂੰ ਉਪਦੇਸ਼ ਪ੍ਰਾਪਤ ਹੋਵੇਗਾ। ਵਿਅਕਤੀ ਦਾ ਜਿਹੜਾ ਉਪਦੇਸ਼ ਹੋਵੇਗਾ ਉਹਦੇ ਵਿੱਚੋਂ ਸਾਧ ਸੰਗਤ ਜੀ ਤਰਕ ਪੈਦਾ ਹੋਵੇਗੀ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਸ਼ਿਵਨਾਭ ਰਾਜੇ ਨੂੰ, ਸੰਗਲਾ ਦੀਪ ਦਾ ਜੋ ਰਾਜਾ ਹੈ, ਉਪਦੇਸ਼ ਕੀ ਦਿੱਤਾ, ਤਿੰਨ ਕੌ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਕਹਿੰਦੇ ਉਹਨਾਂ ਨੂੰ ਸਾਧ ਸੰਗਤ ਜੀ ਫਿਰ ਕੋਈ ਬਾਤ ਪਿੱਛੇ ਨਹੀਂ ਰਹਿ ਜਾਂਦੀ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨਤਾ ਦਾ ਉਪਦੇਸ਼ ਦਿੱਤਾ ਹੈ।
हाथ बंद वै कहत नरेशा।
उस वेले जदों साध संगत जी इहदा उपदेश पूरा हो गया, भगती दा मार्ग इस नूं अपनाउण दा उपदेश दिता कि हे राजे, जिहड़ा कष्ट योग है ये कलयुग दे समें विच पूरा नहीं हुंदा। इन्ने इन्ने समय जिहड़े साध संगत जी तप करने, धूणियां तपाणियां, जल तारे करने, पहाड़ां दे उत्ते बैठ के साध संगत जी समाधि लीन होना, इस तरह परमेश्वर की प्राप्ति नहीं, ब्रह्म ज्ञानता की प्राप्ति नहीं। तो धन गुरु नानक साहब सच्चे पातशाह कहन लगे, जिहड़ा भगत योग है, प्रेमा भगती है, इत्थों परमेश्वर अकाल पुरख वाहिगुरु की प्राप्ति हुंदी है।
मन निर्मल के मार्ग दो।
हाँ, कहिंदे भाई निर्मल करन दे, जिहड़े मन नूं निर्मल करन दे मार्ग दो ही हन।
करुणा कर बख्शो दुख खोउ।
हे कृपा कर सतगुरु सच्चे पातशाह, तुसीं मैनूं कृपा करके दोए बख्श दित्ते, जिहड़े दोए मार्ग सन, मन नूं निर्मल करन दा ते एकागर करन दा, जिहड़ा योग मार्ग सी ओह भी ते भगती दा मार्ग भी।
करो सर्ब मम देश निहाला।
हे सतगुरु गरीब नवाज सच्चे पातशाह, मेरा जिहड़ा सारा देश है संगला दीप टापू, इत्थे दी जिहड़ी संगत है, जो मेरी सारी प्रजा है, ओनू भी आप अपने स्वाभिमान मुख तो उपदेश दे करके उस नू भी निहाल करो।
तुम समान है आन कृपाला।
हे कृपालू सतगुरु सच्चे पातशाह, थोड़े वर्गा कौन कृपालू है, जिहड़ा ऐसा उपदेश दे करके सारिआं नू ब्रह्म ज्ञानता की प्राप्ति कर देवे।
करो सदीव बास मुझ सदना।
ये हुण कह रहा कि हे गरीब नवाज सच्चे पातशाह, सदा वास्ते तुसी मेरे घर विच ही रहना करो, भाव इत्थों जाओ ना, मेरे देश विच रहना करो।
रखियो हेर कमल सम बदना।
हाँ, मेरा जिहड़ा हिरदा है आप जी दे कमल श्रीफे श्रीखे मुखड़े देख करके मेरा हिरदा बड़ा विगास विच हो गया, प्रसन्न हो गया है।
जिस प्रकार तुम जितने कोसा।
हाँ, जिस प्रकार तुसी किन्ने कोस भाव किन्ने को तुर के आए हो, सतगुरु सच्चे पातशाह नु कह रहा है ए राजा।
चल आए निज देन भरोसा।
हे सतगुरु सच्चे पातशाह जी, तुसी चल के आए हो मैनू परमेश्वर अकाल पुरख वाहिगुरु दे भरोसा टकाउण वास्ते।
किसी प्रकार रहन अब कीजा।
हे सतगुरु गरीब नवाज सच्चे पातशाह, जिस तरह बहुते को बहुतियां मीलां तुर के तुसी आके मैनू परमेश्वर अकाल पुरख वाहिगुरु दे भरोसा बनिया है, इसे तरह तुसी इत्थे रहना करो।
सर्व देश उपदेश है दीजा।
हाँ, सारे देश नू संगला दीप दी जितनी भी मेरी प्रजा है, उस नूं तुसी अपने स्वाभिमान मुख तो उपदेश देना करो।
प्रेम बिना सन बाणी सुनका।
हाँ, उस वेले बेनती दे सहत प्रेम भावना दे नाल इहदे बचन सुन करके गरीब नवाज धन गुरु नानक साहब सच्चे पातशाह जी
पग पाहुल दीनी सिख गुणका।
उस वेले अपना सिख जान करके धन गुरु नानक साहब सच्चे पातशाह अपने चरणा दी साध संगी चरणाम पहुल देने कीती। ये गुरु नानक साहब सच्चे पातशाह ने प्रेमी जनों ये सिखी धारना मार्ग ही इस तरह शुरू किया सी, क्योंकि गुरु नानक साहब जी तो लै करके नौवें गुरु तेग बहादुर साहब सतगुरु सच्चे पातशाह तक साध संगत जी चरणा की जिहड़ी पहल भाव चरणा की पहल दिंदे सन गुरु साहब जी। गुरु नानक साहब जी ने भी जदों इसका साध संगत जी हिरदा शुद्ध जाणिया, इस नूं उपदेश दिता, उस वेले अपने चरणा की पहल दे चरण धोए रह रास कर गुरसिखा अमृत पी लाया, भाई गुरदास जी ने भी बचन किया है। इस नूं पहल नूं बदल करके दसवें पातशाह श्री गुरु गोबिंद सिंह साहब सच्चे पातशाह ने साध संगत जी खंडे वाटे की पहल आरंभ की। नौवीं जोत तक ये चरणा की पहल साध संगत जी दिती जाती सी राजे शिवनाब नूं। उस वेले इसने धन गुरु नानक साहब सच्चे पातशाह जी ने अपने चरणा की पहल दे करके इसनों सिख बनाउणा कीता।
धर्मशाल मैं कीन बसेरा।
गुरु साहब जी ने साध संगत जी धर्मशाल दे विच बसेरा कीता, क्योंकि जिहड़ी धर्मशाला बनाई सी उत्थे गरीब नवाज सच्चे पातशाह ने अपना टिकाणा कीता।
सर्ब देश होवत पाचेरा।
हाँ, सारे देश ने सारियां संगतां जिन्नी भी इहदी राजे की प्रजा सी ਸਾਰਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਧਾਰਨਾ ਕੀਤਾ।
ਭੂਪਤ ਜੋਨ ਦੇਨ ਕੇ ਕਾਜਾ,
ਹਾਂ ਕਹਿੰਦੇ ਭੂਪਤ ਰਾਜੇ ਨੂੰ ਸਾਧਸਾਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਾਨ ਦੇਣ ਦੇ ਕਾਰਜ।
ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ,
ਇਸ ਨੇ ਪ੍ਰਾਣ ਸੰਗਲੀ ਇੱਕ ਗ੍ਰੰਥ ਸਾਜਿਆ ਹੋਇਆ ਸੀ, ਜਿਹੜੀ ਸਾਧ ਸੰਗਤ ਜੀ ਯੋਗ ਮਤ ਦਾ ਬਹੁਤ ਵੱਡਾ ਗ੍ਰੰਥ ਸੀ।
113 ਅਧਿਆਏ ਬਖਾਨੇ,
ਉਹਦੇ 113 ਅਧਿਆਇ ਸਨ। ਇਸ ਨੇ ਯੋਗ ਮਤ ਦਾ ਉਹ ਗ੍ਰੰਥ ਬਣਾਇਆ ਹੋਇਆ ਸੀ ਰਾਜੇ ਨੇ।
ਜੇ ਪੜ੍ਹ ਜੋ ਕਲਾ ਸਭ ਜਾਣੇ,
ਹਾਂ ਜਿਸ ਨੂੰ ਪੜ੍ਹ ਕਰਕੇ ਸਾਰੇ ਯੋਗ ਦੇ ਜਿਹੜੇ ਸਾਧਨ ਸਨ, ਯੋਗ ਦੇ ਜਿਹੜੇ ਕਠਿਨ ਸਾਧਨ ਸਨ, ਜਿੰਨੇ ਵੀ ਸਾਧ ਸੰਗਤ ਜੀ ਯੋਗ ਮਤ ਦੇ ਸਾਧਨ ਆਦਿਕ ਸਨ, ਉਹਦੇ ਵਿੱਚ 113 ਅਧਿਆਇ ਵਿੱਚ ਉਹ ਸੰਗਲਾ ਦੀਪ ਦੇ ਜਿਹੜੀ ਸਾਧ ਸੰਗਤ ਜੀ ਇਹੋ ਸੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ
ਦੇ ਕਰ ਸੋ ਸੌਂਪਿਓ ਅਵਨੀਪਾ।
ਇਸ ਨੇ ਉਹ ਸਾਧ ਸੰਗਤ ਜੀ ਆਪਣੀ ਇਹ ਜਿਹੜੀ ਪੁਸਤਕ ਸੀ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਰੱਖ ਕੇ ਸੌਂਪ ਦਿੱਤੀ।
ਬੋਲੇ ਪੁਨ ਬੇਦੀ ਕੁਲ ਦੀਪਾ,
ਹਾਂ ਬੇਦੀਆਂ ਦੇ ਨਿਸ਼ਾਨ ਰੂਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ।
ਜਬ ਸਿੱਖੋ ਆਓ ਹਮ ਦੇਸ਼ੂ,
ਹਾਂ ਕਹਿੰਦੇ ਜਦੋਂ ਸਾਡਾ ਸਿੱਖ ਇਸੇ ਜੋਤ ਵਿੱਚ ਭਾਵ ਗੁਰੂ ਨਾਨਕ ਸਾਹਿਬ ਜੀ ਆਉਣ ਵਾਲੇ ਸਮੇਂ ਦੀ ਸਾਧ ਸੰਗਤ ਜੀ ਭਵਿੱਖ ਬਾਤ ਬਚਨ ਕਰਦੇ ਹਨ ਕਿ ਸਾਡਾ ਇੱਕ ਸਿੱਖ ਇੱਥੇ ਆਵੇਗਾ।
ਚਾਚੇ ਤੂੰ ਪੈ ਦੇਹੁ ਨਰੇਸ਼ੂ,
ਹਾਂ ਕਹਿੰਦੇ ਹੇ ਰਾਜੇ ਤੇਰੇ ਪਾਸੋਂ ਇਹ ਮੰਗੇਗਾ ਉਹ ਪ੍ਰਾਣ ਸੰਗਲੀ ਤਾਂ ਉਸ ਵੇਲੇ ਦੇ ਦੇਣੀ।
ਚਿਰੰਕਾਲ ਪੁਨ ਕੀਨ ਬਸੇਰਾ,
ਚਿਰੰਕਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਦੇਸ਼ ਵਿੱਚ ਜੋ ਜਿਹੜਾ ਸੰਗਲਾ ਦੀਪ ਸੀ ਸ਼ਿਵਨਾਭ ਰਾਜੇ ਦਾ ਟਾਪੂ ਸੀ ਇੱਥੇ ਬਸੇਰਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ।
ਉਸ ਦੇਸ਼ ਨਿਹਾਲ ਕਨੇਰਾ,
ਹਾਂ ਸਾਰਾ ਦੇਸ਼ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਕੀਤੇ ਉਹ ਪ੍ਰੇਮੀ ਜਨੋ ਸਾਰਾ ਦੇਸ਼ ਸਫਲਾ ਹੋ ਗਿਆ, ਸਾਰਿਆਂ ਦੇ ਸਾਧ ਸੰਗਤ ਜੀ ਉਤਕ੍ਰਿਸ਼ਟ ਭਾਗ ਹੋ ਗਏ।
ਭਗਤ ਜੋਗ ਹੱਠ ਜੋਗ ਜੋ ਦਉ,
ਹਾਂ ਭਗਤ ਜੋਗ ਭਗਤੀ ਦਾ ਮਾਰਗ ਜਿਹੜਾ ਸੀ ਜੋ ਹੱਠ ਯੋਗ ਸੀ, ਹੱਠ ਯੋਗ ਉਸ ਨੂੰ ਆਪ ਜੀ ਨੂੰ ਮੈਂ ਦੱਸਿਆ ਵੀ ਸਾਧ ਸੰਗਤ ਜੀ 3-4 ਦਿਨ ਇਹ ਪ੍ਰਕਰਨ ਚੱਲਦਾ ਰਿਹਾ। ਹੱਠ ਯੋਗ ਉਸ ਨੂੰ ਕਹਿੰਦੇ ਨੇ ਜਿਹੜੇ ਜਲ ਧਾਰੇ ਕਰਨੇ, ਯੋਗ ਸਾਧਨਾ ਕਰਨੀ, ਸਿੱਧ ਆਸਣ ਅਤੇ ਪਦਮ ਆਸਣ ਲਾਉਣੇ ਅਤੇ ਪੁੱਠੇ ਲਟਕਣਾ, ਕਪਾਲੀ ਆਸਣ ਕਰਨੇ, ਇਹ ਸਾਧ ਸੰਗਤ ਜੀ ਪ੍ਰਾਣਾਯਾਮ ਕਰਨੇ, ਨਾਸਕਾਂ ਰਾਹੀਂ ਇੱਕ ਨਾਸਕਾ ਰਾਹੀਂ ਸਵਾਸ ਚੜ੍ਹਾਉਣਾ ਉਹਨੂੰ ਕਹਿੰਦੇ ਪੂਰਕ, ਅਤੇ ਉੱਤੇ ਸਵਾਸ ਨੂੰ ਠਹਿਰਾਉਣਾ ਉਹਨੂੰ ਕਹਿੰਦੇ ਕੁੰਭਕ, ਅਤੇ ਫਿਰ ਸਵਾਸ ਨੂੰ ਦੂਸਰੀ ਜਿਹੜੀ ਖੱਬੀ ਨਾਸ ਰਾਹੀਂ ਉਤਾਰਨਾ ਉਹਨੂੰ ਕਹਿੰਦੇ ਪੂਰਕ ਆਪਣੇ ਰੇਚਕ। ਪਹਿਲਾਂ ਪੂਰਕ ਕੁੰਭਕ ਅਤੇ ਰੇਚਕ ਉੱਤੇ ਠਹਿਰਾਉਣ ਦਾ ਨਾਮ ਸਾਧ ਸੰਗਤ ਜੀ ਇਹਦਾ ਨਾਮ ਤ੍ਰਿਕੁਟੀ ਹੈ। ਤ੍ਰਿਕੁਟੀ ਨੂੰ ਬਿੰਨ ਕਰਕੇ ਦਸਵਾਂ ਦੁਆਰ ਹੈ ਜੋ ਉੱਥੇ ਸਵਾਸਾਂ ਨੂੰ ਅਟਕਾਉਣਾ, ਓਅੰਕਾਰ 24 ਮਾਤਰਾ ਦੇ ਓਅੰਕਾਰ 24 ਵਾਰ ਸਾਧ ਸੰਗਤ ਜੀ ਸਵਾਸਾਂ ਨੂੰ ਖਿੱਚ ਕਰਕੇ ਉੱਥੇ ਟਿਕਾ ਕੇ ਕੁੰਭਕ ਨਾਮ ਹੈ ਅਤੇ ਉਤਰਾਣਾ ਫਿਰ ਰੇਚਕ ਹੈ। ਇਹ ਯੋਗ ਸਾਧਨਾ ਹੈ, ਇਹ ਬੜੇ ਕਠਿਨ ਮਾਰਗ ਹਨ। ਜਿਹੜੇ ਪਿਛਲੇ ਸਿੱਧ ਯੋਗੀ ਸਨ ਉਹ ਇਹ ਇਸ ਤਰ੍ਹਾਂ ਦੇ ਸਾਧ ਸੰਗਤ ਜੀ ਉਹਨਾਂ ਕੋਲ ਵਿਹਲ ਸਨ ਅਤੇ ਜੰਗਲਾਂ ਵਿੱਚ ਰਹਿਣਾ ਉਹਨਾਂ ਨੇ, ਅਤੇ ਜਦੋਂ ਭੁੱਖ ਲੱਗਣੀ ਤਾਂ ਉੱਥੇ ਫਲ ਆਦਿ ਖਾ ਲੈਣਾ ਜਾਂ ਆ ਕੇ ਪਿੰਡ ਵਿੱਚੋਂ ਰੋਟੀ ਮੰਗ ਕੇ ਖਾ ਲੈਣੀ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਮਤ ਨੂੰ ਅਪਣਾਉਣਾ ਨਹੀਂ ਕੀਤਾ। ਉਹਨਾਂ ਨੇ ਅਗਲੇ ਪ੍ਰਸੰਗਾਂ ਵਿੱਚ ਆਵੇਗਾ ਸਾਧ ਸੰਗਤ ਜੀ ਥੋੜ੍ਹੇ ਦਿਨਾਂ ਨੂੰ ਇੱਥੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਸਮੇਰ ਪਰਬਤ ਦੇ ਉੱਤੇ ਜਾਣਗੇ ਜਿੱਥੇ ਗੋਰਖ ਵਰਗੇ ਸਾਧ ਸੰਗਤ ਜੀ ਯੋਗੀ ਬੈਠੇ ਹਨ, ਦਸਵੇਂ ਦੁਆਰ ਆਪਣੇ ਸਵਾਦ ਝਾੜ ਕੇ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇਣਗੇ ਕਿ ਇਹ ਜਿਹੜਾ ਯੋਗ ਮਤ ਹੈ ਇਹ ਕਠਿਨ ਮਾਰਗ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰੇਮੀ ਜਨੋ ਕਹਿੰਦੇ ਨੇ ਭਾਈ ਯੋਗ ਮਤ ਜਿਹੜਾ ਹੈ ਕਠਿਨ, ਇਹ ਹੱਠ ਯੋਗ ਹੈ। ਮਨ ਹੱਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਵੀ ਬਚਨ ਕੀਤਾ, ਕਹਿੰਦੇ ਮਨ ਦੇ ਹੱਠ ਨੂੰ ਧਾਰ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਭਗਤੀ ਦਾ ਮਾਰਗ ਹੈ, ਭਾਵਨਾ ਦਾ ਮਾਰਗ ਹੈ, ਉਹਦੇ ਵਿੱਚੋਂ ਪ੍ਰਾਪਤ ਹੁੰਦੀ ਹੈ।
ਕੀ ਇਹ ਪਰਪੱਕ ਭੂਪ ਮਨ ਸੋ,
ਜਿਹੜਾ ਰਾਜਾ ਇਹ ਸਾਧ ਸੰਗਤ ਜੀ ਇਸ ਨੂੰ ਦੋਏ ਮਤ ਗੁਰੂ ਸਾਹਿਬ ਜੀ ਨੇ ਸਰਵਣ ਕਰਵਾ ਦਿੱਤੇ, ਭਗਤੀ ਦਾ ਮਾਰਗ ਵੀ ਅਤੇ ਹੱਠ ਯੋਗ ਵੀ। ਇਸਨੇ ਦੋਨੋਂ ਹੀ ਆਪਣੇ ਹਿਰਦੇ ਚ ਪ੍ਰਪੱਕ ਕਰ ਲਏ।
ਸਿੱਖੀ ਪ੍ਰਗਟੀ ਦੇਸ਼ ਮਝਾਰੇ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖੀ ਨੂੰ ਪ੍ਰਗਟ ਕੀਤਾ ਸਾਰੇ ਦੇਸ਼ ਦੇ ਵਿੱਚ।
ਸ੍ਰੀ ਸਤਿਗੁਰੂ ਕੋ ਜਾਪ ਉਚਾਰੇ,
ਸ੍ਰੀ ਸਤਿਗੁਰੂ, ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਧ ਸੰਗ ਜੀ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਖੋਈ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਧ ਸੰਗ ਜੀ ਵਾਹਿਗੁਰੂ ਮੰਤਰ ਅਤੇ ਮੂਲ ਮੰਤਰ, ਇਹ ਦੋਵੇਂ ਸਾਧ ਸੰਗ ਜੀ ਮੰਤਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਈ ਨਦੀ ਵਿੱਚ ਪ੍ਰਵੇਸ਼ ਹੋਏ ਪ੍ਰੇਮੀ ਜਨੋ, ਇਹ ਦੋਵੇਂ ਮੰਤਰ ਇਹ ਪਰਮੇਸ਼ੁਰ ਦੀ ਦਰਗਾਹ ਵਿੱਚੋਂ ਲੈ ਕੇ ਆਏ ਸਨ। ਵਾਹਿਗੁਰੂ ਮੰਤਰ ਜਪਣ ਵਾਸਤੇ, ਸਿਮਰਨ ਕਰਨ ਵਾਸਤੇ, ਜਿਹੜਾ ਮੂਲ ਮੰਤਰ ਹੈ ਉਸਦਾ ਜਾਪ ਕਰਨ ਵਾਸਤੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਭਗਤੀ ਦਾ ਮਾਰਗ ਦ੍ਰਿੜ ਕਰਵਾਇਆ ਹੈ।
ਸ਼ਿਵ ਨਾਭ ਅਦਕ ਪ੍ਰਤਾਪਾ,
ਕਹਿੰਦੇ ਉਸ ਵੇਲੇ ਸਾਧ ਸੰਗਤ ਜੀ ਸ਼ਿਵ ਨਾਭ ਨੇ ਜਦੋਂ ਗੁਰੂ ਨਾਨਕ ਦੀ ਸਿੱਖੀ ਗ੍ਰਹਿਣ ਕਰ ਲਈ ਤਾਂ ਇਹਦਾ ਬਹੁਤ ਪ੍ਰਤਾਪ ਵੱਧ ਗਿਆ, ਕਿਉਂਕਿ ਇਹ ਮਾਰਗ ਹੀ ਐਸਾ ਹੈ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਜਿਨ੍ਹਾਂ ਨੇ ਸਿੱਖੀ ਨੂੰ ਧਾਰ ਲਿਆ ਉਹਨਾਂ ਦਾ ਸਾਧ ਸੰਗਤ ਜੀ ਵੱਡਾ ਪ੍ਰਤਾਪ ਵੱਧ ਹੀ ਜਾਂਦਾ ਹੈ। ਇਹ ਸ਼ਿਵਨਾਭ ਰਾਜੇ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸਿੱਖੀ ਗ੍ਰਹਿਣ ਕੀਤੀ, ਇਹਦਾ ਸਾਰੇ ਦੇਸ਼ ਵਿੱਚ ਆਲੇ ਦੁਆਲੇ ਬਹੁਤ ਪ੍ਰਤਾਪ ਵੱਧ ਗਿਆ।
ਚੜ੍ਹ ਕਰ ਸਭ ਸ਼ਤਰਨ ਕੋ ਖਾਪਾ,
ਜਿੰਨੇ ਇਹਦੇ ਆਲੇ ਦੁਆਲੇ ਸ਼ਤਰੂ ਸਨ, ਪਹਿਲਾਂ ਇਹਦੇ ਨਾਲ ਈਰਖਾ ਕਰਦੇ ਸਨ, ਉਹਨਾਂ ਦੇ ਉੱਤੇ ਚੜ੍ਹਾਈ ਕਰਕੇ ਸਾਰਿਆਂ ਨੂੰ ਖਤਮ ਕਰ ਦਿੱਤਾ।
ਧਰਮਸ਼ਾਲ ਮੈਂ ਦੇਗ ਵਿਸਾਲਾ,
ਧਰਮਸ਼ਾਲ ਦੇ ਵਿੱਚ ਸਾਧ ਸੰਗਤ ਜੀ ਬੜਾ ਲੰਗਰ ਚੱਲ ਰਿਹਾ ਹੈ, ਜਿੱਥੇ ਇਸ ਨੇ ਧਰਮਸ਼ਾਲਾ ਕਾਇਮ ਕੀਤੀ ਉੱਥੇ ਬਹੁਤ ਲੰਗਰ ਦੀ ਮਰਿਆਦਾ ਚੱਲ ਰਹੀ ਹੈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣ ਰਹੀਆਂ ਹਨ, ਗਰੀਬ ਗੁਰਬਿਆਂ ਵਾਸਤੇ ਗੁਰੂ ਕਾ ਲੰਗਰ ਚੱਲ ਰਿਹਾ ਹੈ।
ਕਰਵਾਵੇ ਸਤਿਗੁਰੂ ਕਿਰਪਾਲਾ,
ਇਹ ਕਰਵਾ ਕੌਣ ਰਿਹਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਹੋ ਰਿਹਾ ਹੈ।
ਮਨ 21 ਮੈਂ ਲੋਨ ਮਿਲਾਏ,
ਕਹਿੰਦੇ 21 ਮਨ ਰੋਜ਼ ਦਾ ਲੂਣ ਰਗ ਰਿਹਾ ਹੈ। ਇਹ ਸਾਧ ਸੰਗਤ ਜੀ ਕਵੀ ਜੀ ਲਿਖਦੇ ਹਾਂ, ਪਰ ਇਹ ਜਿਹੜਾ ਮਨ ਹੈ ਥੱਲੇ ਸਾਧ ਸੰਗਤ ਜੀ ਡਾਕਟਰ ਵੀਰ ਸਿੰਘ ਨੇ ਇਹਦੀਆਂ ਟੂਕਾਂ ਦਿੱਤੀਆਂ ਹਨ। ਕਈ ਆਪਣੇ ਜਿਹੜੇ ਸਾਡੇ ਪੰਜਾਬ ਦੇ ਲੋਕ ਹਨ ਜਾਂ ਇੰਡੀਆ ਸਾਰੇ ਹਿੰਦੁਸਤਾਨ ਦੇ ਲੋਕ ਹਨ, ਉਹ ਸਾਧ ਸੰਗਤ ਜੀ 16 ਜਿਹੜਾ 16 ਸਿਰ ਕੱਚਾ ਹੈ ਉਹਨੂੰ ਕੱਚਾ ਮਨ ਮੰਨਦੇ ਹਨ, ਜਿਹੜਾ 40 ਸਿਰ ਹੈ ਉਹਨੂੰ ਪੱਕਾ ਮਨ ਮੰਨਦੇ ਹਨ। ਕਈ ਏਰੀਆ ਵਿੱਚ ਸਾਧ ਸੰਗਤ ਜੀ ਕੁਝ ਆਪਣੇ 5 ਸਿਰ ਨੂੰ ਵੀ ਮਨ ਕਿਹਾ ਹੈ, ਕਿਤੇ 9 ਸਿਰ ਨੂੰ ਮਨ ਕਿਹਾ ਹੈ। ਇਹ ਹੁਣ ਪਰਮੇਸ਼ੁਰ ਗੁਰੂ ਜਾਣੇ ਕਿ ਉਸ ਉੱਥੇ ਮਨ ਕਿੰਨਾ ਲੱਗਦਾ ਸੀ। ਅਤੇ ਇਹ ਕਵੀ ਜੀ ਕਹਿੰਦੇ ਨੇ ਕਿ 21 ਮਨ ਰੋਜ਼ ਦਾ ਲੂਣ ਲੱਗਦਾ ਸੀ। ਇਹ ਸਾਧ ਸੰਗਤ ਜੀ ਇਤਿਹਾਸ ਵਿੱਚ ਵੀ ਆਉਂਦਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਅੰਸ਼ ਵੰਸ਼ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ 2 ਪੁੱਤਰ ਸਨ, ਇੱਕ ਦਾ ਨਾਮ ਬਾਬਾ ਸ਼੍ਰੀ ਚੰਦ ਅਤੇ ਇੱਕ ਦਾ ਨਾਮ ਸਾਧ ਸੰਗਤ ਜੀ ਆਪਣਾ ਲਖਮੀ ਦਾਸ ਜੀ। ਬਾਬਾ ਸ਼੍ਰੀ ਚੰਦ ਦੀ ਸ਼ਾਦੀ ਨਹੀਂ ਸੀ ਹੋਈ, ਬਾਬਾ ਲਖਮੀ ਦਾਸ ਦੀ ਸ਼ਾਦੀ ਉਹਨਾਂ ਦੇ ਇੱਕ ਪੁੱਤਰ ਸੀ ਧਰਮਚੰਦ। ਧਰਮਚੰਦ ਦੇ ਸਾਧ ਸੰਗਤ ਜੀ ਅੱਗੇ 2 ਪਹਾੜ ਚੰਦ ਅਤੇ ਮੇਰ ਚੰਦ। ਮੇਰ ਚੰਦ ਦਾ ਸਾਧ ਸੰਗਤ ਜੀ ਅੱਗੇ ਸੀ ਜਿਹੜਾ ਮਾਣਕ ਚੰਦ ਅਤੇ ਮੇਰ ਚੰਦ। ਮੇਰ ਚੰਦ ਦਾ ਪਹਾੜ ਚੰਦ, ਪਹਾੜ ਚੰਦ ਦਾ ਸਾਧ ਸੰਗਤ ਜੀ ਅੱਗੇ ਇਹਨਾਂ ਦੇ ਵੰਸ਼ ਵਿੱਚੋਂ ਸਾਹਿਬ ਸਿੰਘ ਬੇਦੀ ਹੋਏ ਹਨ। ਉਹਨਾਂ ਨੇ ਪ੍ਰੇਮੀ ਜਦੋਂ ਉਹ ਹੋਲੇ ਮਹੱਲੇ ਨੂੰ ਆਪਣੇ ਲੰਗਰ ਲਾਇਆ ਕਰਦੇ ਸਨ, ਉਹਨਾਂ ਦੇ ਜੀਵਨ ਵਿੱਚ ਆਉਂਦਾ ਕਿ 38 ਮਣ ਕੱਚਾ ਲੂਣ ਰੋਜ਼ ਦਾ ਲੱਗਦਾ ਸੀ। ਤੁਸੀਂ ਹਿਸਾਬ ਲਾ ਲਓ ਕਿ ਅੰਨ ਕਿੰਨਾ ਲੱਗਦਾ ਹੋਵੇਗਾ, 38 ਮਣ ਕੱਚਾ ਲੂਣ ਰੋਜ਼ ਉੱਥੇ ਲੱਗਦਾ ਹੁੰਦਾ ਸੀ। ਇਹ ਉਹ ਕਵੀ ਦੀ ਬਾਤ ਕਰ ਰਹੇ ਹਨ ਕਿ ਸ਼ਿਵਨਾਭ ਰਾਜਾ ਸੰਗਲਾ ਦੀਪ ਦਾ ਜਿਹੜਾ ਟਾਪੂ ਦਾ ਰਾਜਾ ਹੈ, ਇਸ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕਹਿਣ 'ਤੇ ਲੰਗਰ ਚਲਾਉਣਾ ਕੀਤਾ, 21 ਮਣ ਕੱਚਾ ਲੂਣ ਰੋਜ਼ ਦਾ ਲੱਗਦਾ ਹੈ। ਇਹ ਤਾਂ ਸਾਧ ਸੰਗਤ ਜੀ ਤੁਸੀਂ ਦਰਬਾਰ ਸਾਹਿਬ ਦਾ ਦੇਖ ਲਓ, ਜਿੱਥੇ 45 ਕੁਇੰਟਲ ਰੋਜ਼ ਦਾ ਆਟਾ ਲੱਗਦਾ ਹੈ, ਜਿੱਦਣ ਕਿਤੇ ਸਾਧ ਸੰਗਤ ਜੀ ਪੂਰਨਮਾਸ਼ੀ ਸੰਗਰਾਂਦ ਹੁੰਦੀ ਉੱਥੇ 85 ਬੋਰੀਆਂ ਆਟੇ ਦੀਆਂ ਲੱਗਦੀਆਂ ਹਨ, ਲੂਣ ਦੇਖ ਲਓ ਕਿੰਨਾ ਲੱਗਦਾ ਹੋਵੇਗਾ। ਧੰਨ ਸੱਚੇ ਪਾਤਸ਼ਾਹ ਦਾ ਸਾਧ ਸੰਗਤ ਜੀ ਲੰਗਰ ਚੱਲਿਆ, ਗੁਰਸਾਹਿਬ ਹਰ ਤੋਟ ਨਾ ਆਵੀ ਖੱਟੀ ਹੈ, ਐਸੇ ਗੁਰੂ ਸਾਹਿਬ ਦੀ ਦੇਗ ਅਤੇ ਜਗ ਮੈਂ ਦਉ ਚੱਲੇ, ਦੇਗ ਅਤੇ ਤੇਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਰਹੀ ਹੈ। ਇਹ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਰੰਭ ਕੀਤੀ, ਜੋ ਸੰਗਲਾ ਦੀਪ ਦੇ ਵਿੱਚ ਆਰੰਭ ਹੋਈ, ਅਤੇ ਸਾਧ ਸੰਗਤ ਜੀ ਫਿਰ ਘਰਾਂ ਘਰਾਂ ਵਿੱਚ ਗੁਰੂ ਕੇ ਲੰਗਰ ਚੱਲ ਰਹੇ ਹਨ।
ਇਤੋਂ ਆਹਾਰ ਹੋਏ ਸਭ ਖਾਏ,
ਕਹਿੰਦੇ ਇਤੋਂ ਆਹਾਰ, ਇਤਨਾ ਆਹਾਰ, ਇਤਨਾ ਭੋਜਨ ਲੰਗਰ ਤਿਆਰ ਹੁੰਦਾ ਜੋ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਸੰਗਲਾ ਦੀਪ ਦੀ ਜੋ ਵੀ ਰਾਜੇ ਦੇ, ਕਿਉਂਕਿ ਗੁਰੂ ਦੀ ਸਿੱਖੀ ਗੁਰੂ ਨਾਨਕ ਸਾਹਿਬ ਜੀ ਤੋਂ ਧਾਰੀ ਸੀ, ਇਸ ਕਰਕੇ ਸਾਰੀਆਂ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਦਿੱਤਾ ਕਿ ਭਾਈ ਸਾਡਾ ਜੇ ਦਰਸ਼ਨ ਕਰਨਾ ਹੈ ਤਾਂ ਆ ਕਰਕੇ ਸ਼ਿਵਨਾਭ ਰਾਜੇ ਦਾ ਤੁਸੀਂ ਦਰਸ਼ਨ ਕਰੋ, ਇੱਥੇ ਆ ਕਰਕੇ ਲੰਗਰ ਵੀ ਛਕੋ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚੱਲ ਰਹੀਆਂ ਹਨ, ਸਾਰੀਆਂ ਸਿੱਖ ਸੰਗਤਾਂ ਵਾਸਤੇ ਸਾਂਝਾ ਲੰਗਰ ਚੱਲ ਰਿਹਾ ਹੈ।
ਕੀਰਤਨ ਸਤਨਾਮ ਕੋ ਹੋਵੇ,
ਹਾਂ ਕਹਿੰਦੇ ਸਤਨਾਮ ਵਾਹਿਗੁਰੂ ਗੁਰਬਾਣੀ ਦਾ ਨਿੱਤਾ ਪ੍ਰਤੀ ਕੀਰਤਨ ਹੋ ਰਿਹਾ ਹੈ।
ਜੋ ਬਹੁ ਜਨ ਮਨ ਕਮਲਲ ਅਖੋਵੇ,
ਹਾਂ ਜੋ ਬਹੁਤੇ ਸਾਧ ਸੰਗਤ ਜੀ ਕਲਯੁਗ ਦੇ ਪਾਪਾਂ ਨੂੰ ਨਾਸ਼ ਕਰਨ ਵਾਲਾ ਕੀਰਤਨ ਹੈ। ਗੁਰਬਾਣੀ ਜਿਹੜੀ ਹੈ ਸਾਧ ਸੰਗਤ ਜੀ ਬਹੁਤੇ ਪਾਪਾਂ ਨੂੰ ਨਿਵਰਤ ਕਰ ਦਿੰਦੀ ਹੈ।
ਨਿਤ ਪ੍ਰਤ ਚੱਲਣ ਚਾਹੇ ਜਗਤੇਸ਼ਾ,
ਹਾਂ ਨਿਤ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਚੱਲਣਾ ਚਾਹੁੰਦੇ ਹਨ ਕਿ ਹੁਣ ਇੱਥੋਂ ਅੱਗੇ ਚੱਲੀਏ, ਅੱਗੇ ਜੋ ਸੰਗਤਾਂ ਹਨ ਉਹਨਾਂ ਨੂੰ ਉਪਦੇਸ਼ ਦੇਣਾ ਕਰੀਏ।
ਕਰੇ ਭਾਉ ਬਹੁ ਰੱਖੇ ਨਰੇਸ਼ਾ,
ਹਾਂ ਇੱਧਰ ਸਾਧ ਸੰਗਤ ਜੀ ਜਿਹੜਾ ਬਾਦਸ਼ਾਹ ਰਾਜਾ ਹੈ ਸ਼ਿਵਨਾਭ, ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਬਹੁਤ ਭਾਵਨਾ ਰੱਖਦਾ ਹੈ। ਇਹਦੇ ਮਨ ਵਿੱਚ ਇਹ ਭਾਵਨਾ ਕਿ ਗੁਰੂ ਸਾਹਿਬ ਜੀ ਇੱਥੋਂ ਜਾਣ ਨਾ, ਮੇਰੇ ਪਾਸ ਹੀ ਰਹਿਣ।
ਕਰੀ ਪਰਪੱਕ ਸਿੱਖੀ ਕੀ ਰੀਤਾ,
ਇਸ ਨੇ ਆਪਣੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਲੈ ਕਰਕੇ ਮਨ ਵਿੱਚ ਪਰਪੱਕ ਅਵਸਥਾ ਧਾਰ ਲਈ। ਇਹ ਨਹੀਂ ਡਿਗਾ ਨਾ ਡੋਲਿਆ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਇਸ ਦੀ ਅਵਸਥਾ ਇਹ ਹੋ ਗਈ, ਗੁਰੂ ਸਾਹਿਬ ਜੀ ਦੇ ਸਿੱਖੀ ਦਾ ਧਾਰਨੀ ਹੋ ਕਰਕੇ ਸਿੱਖੀ ਨੂੰ ਕਮਾ ਰਿਹਾ ਹੈ।
ਨਿਤ ਪ੍ਰਤ ਵਧੇ ਭਜਨ ਮਹਿ ਪ੍ਰੀਤਾ,
ਹਾਂ ਕਹਿੰਦੇ ਨਿਤਾ ਪ੍ਰਤੀ ਜਦੋਂ ਸਾਧ ਸੰਗਤ ਜੀ, ਕਿਉਂਕਿ ਭਜਨ ਦੀ ਬਾਣੀ ਦਾ ਜਦੋਂ ਆਨੰਦ ਆਉਣ ਲੱਗ ਪਵੇ ਪ੍ਰੇਮੀ ਜਨੋ, ਤਾਂ ਗੁਰਸਿੱਖ ਸਾਧ ਸੰਗਤ ਜੀ ਜੇ ਅੱਜ ਬਾਣੀ ਘੱਟ ਪੜ੍ਹਦਾ, ਕੱਲ੍ਹ ਨੂੰ ਵੱਧ ਹੋਰ ਪੜ੍ਹੇਗਾ, ਕਿਉਂਕਿ ਉਹਦੀ ਪ੍ਰੀਤੀ ਵੱਧਦੀ ਹੈ। ਇਸੇ ਤਰ੍ਹਾਂ ਰਾਜਾ ਜਿਹੜਾ ਹੈ ਉਹਦਾ ਹੁਣ ਭਜਨ ਕਰਨ ਵਾਸਤੇ ਦਿਨ ਪ੍ਰਤੀ ਦਿਨ ਹੋਰ ਪ੍ਰੀਤੀ ਵੱਧ ਰਹੀ ਹੈ।
ਕਰਿਓ ਗਿਆਨ ਮਹਿ ਪੂਰਨ ਰਾਉ,
ਹਾਂ ਕਹਿੰਦੇ ਪੂਰਨ ਗਿਆਨ ਵਿੱਚ ਸਾਧ ਸੰਗਤ ਜੀ ਇਹ ਤਰ ਗਿਆ ਸੰਸਾਰ ਸਮੁੰਦਰ ਤੋਂ।
ਸ਼੍ਰੀ ਨਾਨਕ ਜੀ ਦਿਆਲ ਸੁਭਾਉ,
ਹਾਂ ਜਿਨ੍ਹਾਂ ਦੇ ਕਿਨਾਂ ਕਿਉਂਕਿ ਤਰੇ ਕਿਉਂ ਨਾ, ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਤੇ ਆਇਆ। ਕਿ ਦਿਆਲੂ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ
ਬਾਹਰੋ ਮੰਜੀ ਪਰ ਬਹਿ ਸਾਰਾ,
ਬਾਹਰੋ ਸਾਧ ਸੰਗਤ ਜੀ ਮੰਜੀ ਥਾਪ ਦਿੱਤੀ, ਭਾਵ ਇਹਨੂੰ ਉਸ ਇਲਾਕੇ ਦਾ ਸਾਧ ਸੰਗਤ ਜੀ ਜਿਸ ਤਰ੍ਹਾਂ ਜਥੇਦਾਰ ਥਾਪ ਦਿੱਤਾ, ਇਹਨੂੰ ਪੂਜਕ ਥਾਪ ਦਿੱਤਾ ਕਿ ਤੂੰ ਇੱਥੇ ਸਾਰੀਆਂ ਸਿੱਖ ਸੰਗਤਾਂ ਨੂੰ ਚਰਨਾਮਤ ਦੇ ਕਰਕੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨਾ ਕਰ।
ਇਹੋ ਪੂਜ ਤੇ ਦੇਸ਼ ਮਝਾਰਾ,
ਸਾਰਾ ਦੇਸ਼ ਹੁਣ ਇਸ ਦੀ ਪੂਜਾ ਕਰਨ ਲੱਗ ਪਿਆ।
ਆਪ ਗਵਨ ਕੀ ਕੀਨ ਤਿਆਰੀ,
ਆਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੇ ਚੱਲਣ ਦੀ ਤਿਆਰੀ ਕੀਤੀ। ਗੁਰੂ ਕੀ ਖਾਲਸਾ ਜੀ,
ਚਹਿਤ ਨਾ ਵਿਛੜਨ ਨਿਰਭਉ ਭਾਰੀ,
ਹਾਂ ਕਹਿੰਦੇ ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਰਾਜਾ ਵਿਛੜਨਾ ਨਹੀਂ ਚਾਹੁੰਦਾ। ਇਹ ਬੇਨਤੀਆਂ ਕਰਦਾ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੇਰੇ ਦੇਸ਼ ਵਿੱਚ ਰਹਿਣਾ ਕਰੋ।
ਕਮਲ ਬਦਨ ਪੁਨ ਬਚਨ ਬਖਾਨੀ,
ਉਸ ਵੇਲੇ ਕਮਲ ਸਰੀਖੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਜੇ ਨੂੰ ਕਹਿਣ ਲੱਗੇ, ਸਤਿਗੁਰੂ
ਸੁਣ ਰਾਜਨ ਪੋ ਪਰਮ ਸਿਆਨੀ,
ਹੇ ਰਾਜੇ ਤੂੰ ਬੜਾ ਸਿਆਣਾ ਹੈ, ਤੂੰ ਬੁੱਧੀਵਾਨ ਹੈ, ਸਾਡਾ ਅੱਗੇ ਜਾਣਾ ਬਣਦਾ ਹੈ।
ਆਪ ਤੁਝ ਪੂਰਨ ਭਇਓ ਬਵੇਕਾ,
ਹਾਂ ਤੂੰ ਹੁਣ ਤੈਨੂੰ ਪੂਰਨ ਤੈਨੂੰ ਵਿਵੇਕ ਮੈਂ ਪਿਛਲੇ ਦਿਨਾਂ ਵਿੱਚ ਵੀ ਸਾਧ ਸੰਗਤ ਜੀ ਆਪ ਜੀ ਨੂੰ ਦੱਸਿਆ ਸੀ। ਵਿਵੇਕ ਦਾ ਅਸਲੀ ਅਰਥ ਹੈ ਬਿਬ ਦਾ ਅਰਥ ਦੋ, ਏਕ ਦਾ ਇੱਕ। ਬਿਬ ਦਵੈਸ਼ ਨੂੰ ਖਤਮ ਕਰਕੇ ਏਕਤਾ ਹੋ ਜਾਣੀ, ਉਹਦਾ ਨਾਮ ਵਿਵੇਕ ਹੈ, ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਦੀਜੈ ਬੁੱਧ ਵਿਵੇਕਾ, ਕਿ ਏਕਤਾ ਦਵੈਸ਼ ਭਾਵਨਾ ਨੂੰ ਖਤਮ ਕਰਕੇ ਏਕਤਾ ਵਿੱਚ ਆ ਜਾਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਰਾਜੇ ਹੁਣ ਤੈਨੂੰ ਵਿਵੇਕ ਬੁੱਧੀ ਦੀ ਪ੍ਰਾਪਤੀ ਹੋ ਗਈ ਹੈ, ਤੇਰਾ ਹਿਰਦਾ ਵਿਵੇਕ ਵਿੱਚ ਹੈ, ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਜਿੱਥੇ ਤੈਂ ਜੁੜਨਾ ਸੀ ਤੂੰ ਜੁੜ ਗਿਆ ਹੈ, ਹੁਣ ਸਾਨੂੰ ਅੱਗੇ ਜਾਣ ਦੇ।
ਹਮ ਕਰਨੇ ਹੈ ਕਾਰਜ ਅਨੇਕਾਂ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਅਨੇਕਾਂ ਹੋਰ ਕਾਰਜ ਕਰਨੇ ਹਨ।
ਧਰੋ ਧਿਆਨ ਮੈਂ ਸਦਾ ਸਮੀਪਾ,
ਹਾਂ ਕਹਿੰਦੇ ਤੁਸੀਂ ਧਿਆਨ ਧਾਰਨਾ ਕਰੋ, ਸ਼ਬਦ ਵਿੱਚ ਧਿਆਨ ਧਰੋ, ਤੇ ਕੋ ਮਨ ਮੈਂ ਜੇ ਕੋ ਮਿਤੋ ਸਭੈ ਜਗ ਛਾਇਓ, ਕਿ ਤੁਸੀਂ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਧਿਆਨ ਨੂੰ ਧਾਰਨਾ ਕਰੋ।
ਅਸ ਸੁਨ ਗਦ ਗਦ ਭੈ ਅਵਨੀਪਾ,
ਐਸੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੁਣ ਕਰਕੇ ਪ੍ਰੇਮੀ ਜਨੋ ਇਹ ਰਾਜਾ ਜਿਹੜਾ ਸੀ ਗਦ ਗਦ ਹੋ ਗਿਆ। ਇਹਦੇ ਮਨ ਵਿੱਚ ਵੈਰਾਗ ਆ ਗਿਆ, ਕੰਠ ਵੀ ਰੁਕ ਗਿਆ ਅਤੇ ਰੋਮਟੇ ਖੜੇ ਹੋ ਗਏ।
ਸਰਬ ਪ੍ਰਕਾਰ ਦੀਨ ਤੇ ਧੀਰਾ,
ਸਰਬ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਧੀਰਜਤਾ ਦੇਣਾ ਕੀਤੀ ਇਸ ਨੂੰ।
ਗਮਨ ਕੀਓ ਪੁਨ ਗੁਣੀ ਗਹੀਰਾ,
ਹਾਂ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਸੰਗਲਾ ਦੀਪ ਤੋਂ ਅੱਗੇ ਜਾਣਾ ਕੀਤਾ।
ਪੂਜਾ ਨਿਰਭਕੀ ਸ਼੍ਰੀ ਗੁਰੂ ਪਾਤਸ਼ਾਹ,
ਹਾਂ ਕਹਿੰਦੇ ਉਸ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਜਦੋਂ ਉੱਥੋਂ ਅੱਗੇ ਚੱਲਣਾ ਕੀਤਾ, ਜਿੰਨੀ ਗੁਰੂ ਸਾਹਿਬ ਦੀ ਪੂਜਾ ਹੁੰਦੀ ਸੀ ਇਸੇ ਤਰ੍ਹਾਂ ਦੇਸ਼ ਇਸ ਰਾਜੇ ਦੀ ਪੂਜਾ ਕਰਨ ਲੱਗਾ।
ਸਰਬ ਦੇਸ਼ ਕਰਹੀ ਬਿਧ ਆਛੇ,
ਹਾਂ ਵਿਧੀ ਦੇ ਨਾਲ, ਬਹੁਤ ਵਿਧੀ ਦੇ ਨਾਲ ਸਾਧ ਸੰਗਤ ਜੀ ਮਰਿਆਦਾ ਦੇ ਨਾਲ ਸਾਰੇ ਬਾਦਸ਼ਾਹ ਦੀ ਸ਼ਿਵਨਾਭ ਰਾਜੇ ਦੀ ਪੂਜਾ ਕਰਦੇ ਹਨ।
ਵਰ ਪਾਵੇ ਜੋ ਤੇ ਮਨ ਭਾਵਾ,
ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਆਪਣੇ ਮਾਣ ਤੋਂ ਰਹਿਤ ਹੋ ਕਰਕੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨਾ, ਲੰਗਰ ਚੜਾਉਣਾ, ਧਰਮਸ਼ਾਲਾ ਵਿੱਚ ਅੰਮ੍ਰਿਤ ਵੇਲੇ ਕੀਰਤਨ ਗੁਰਬਾਣੀ ਦਾ ਕਰਨਾ ਅਤੇ ਲੰਗਰ ਚਲਾ ਕਰਕੇ ਸਿੱਖ ਸੰਗਤਾਂ ਨੂੰ ਸ਼ੁੱਭ ਉਪਦੇਸ਼ ਦੇਣਾ, ਇਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਰਾਜ ਜਿਹੜਾ ਸ਼ਿਵਨਾਭ ਰਾਜਾ ਹੈ ਉਹ ਕਰਕੇ ਉਪਦੇਸ਼ ਦੇ ਰਿਹਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ।
ਕਰਹਿ ਸਦਾ ਸਤਸੰਗ ਸੁਹਾਵਾ,
ਹਾਂ ਕਹਿੰਦੇ ਸਦਾ ਸਤਸੰਗਤ ਹੋ ਰਹੀ ਹੈ, ਸਵੇਰ ਸ਼ਾਮ, ਸਵੇਰ ਨੂੰ ਵੀ ਸ਼ਾਮ ਨੂੰ ਵੀ ਨਿਤਾ ਪ੍ਰਤੀ ਸੰਗਤ ਹੋ ਰਹੀ ਹੈ।
ਸਵਈਆ ਦੇਸ਼ ਤਿਸੀ ਜਗਦੇਸ਼ ਗਏ ਤਹ ਜਹੈ,
ਹਾਂ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਦੇਸ਼ ਵਿੱਚ ਗਏ ਜਗਦੇਸ਼ਵਰ ਸਵਾਮੀ।
ਅੰਗਨਾ ਰਾਜ ਕਰੈ ਪੁਨ ਮਾਹੀ,
ਹਾਂ ਜਿਸ ਦੇਸ਼ ਵਿੱਚ ਸਾਧ ਸੰਗਤ ਜੀ ਅੰਗਨਾ ਨਾਮ ਉਸ ਦੇਸ਼ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਗਏ ਜਿੱਥੇ ਇਸਤਰੀ ਰਾਜ ਕਰ ਰਹੀ ਹੈ, ਭਾਵ ਉਸ ਦੇਸ਼ ਦੇ ਵਿੱਚ ਉਸ ਦੇਸ਼ ਦੀ ਸਾਧ ਸੰਗਤ ਜਿਹੜੀ ਰਾਜਾ ਹੈ ਉਹ ਇਸਤਰੀ ਹੈ।
ਮੈਂ ਮਰਦਾਨਾ ਦੋ ਪਸ਼ਚਾਤ ਚਲੇ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਭਾਈ ਬਾਲਾ ਜੀ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਜੀ ਨੂੰ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਇਹ ਜਿਹੜੀ ਕਥਾ ਹੈ ਇਹ ਗੁਰੂ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾ ਰਹੇ ਹਨ। ਹੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਮੈਂ ਅਤੇ ਭਾਈ ਮਰਦਾਨਾ ਅਸੀਂ ਪਿੱਛੇ ਪਿੱਛੇ ਜਾ ਰਹੇ ਹਾਂ, ਮੇਰੇ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਜਾ ਰਹੇ ਹਨ।
ਗੁਰੂ ਨਾਨਕ ਆਗੇ ਸੋ ਜਾਹੀ,
ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਜਾ ਰਹੇ ਹਨ।
ਦੰਭ ਨਸਾਵਨ ਨਾਮ ਜਪਾਵਨ,
ਹਾਂ ਕਹਿੰਦੇ ਦੰਭ ਨਾਮ ਪਖੰਡ ਨੂੰ ਖਤਮ ਕਰਨ ਵਾਲੇ ਹਨ, ਨਾਮ ਨੂੰ ਜਪਾਉਣ ਵਾਲੇ ਹਨ ਗੁਰੂ ਨਾਨਕ ਸਾਹਿਬ।
ਜਾਵਨ ਕਾਰਨ ਜਾਂ ਆਨ ਕੋ ਮਾ ਕਨਾਹੀ,
ਹਾਂ ਕਹਿੰਦੇ ਜਾਣੇ ਦਾ ਕਾਰਨ ਕੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ, ਇਹਨਾਂ ਦੇਸ਼ਾਂ ਵਿੱਚ ਭਰਮਣ ਦਾ ਕਾਰਨ ਕੀ ਹੈ, ਸਿਰਫ ਨਾਮ ਜਪਾਉਣਾ ਅਤੇ ਪਖੰਡ ਦਾ ਖਤਮ ਕਰਨਾ ਇਹ ਗੁਰੂ ਸਾਹਿਬ ਜੀ ਦਾ ਪ੍ਰਯੋਜਨ ਹੈ।
ਪਾਵਕ ਸਾਗਰ ਹੇਰ ਆਗਾਹ ਕੀਓ,
ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਕ ਸਾਗਰ ਜਿਹੜਾ ਅਗਨੀ ਦਾ ਸਾਗਰ ਹੈ ਇਸ ਤੋਂ ਸਾਰੀਆਂ ਸੰਗਤਾਂ ਨੂੰ ਤਾਰਨ ਵਾਸਤੇ।
ਹਰ ਕੀ ਰਤ ਸੇ ਸੋ ਤਾਹੀ,
ਹਾਂ ਕਹਿੰਦੇ ਹਰੀ ਦੀ ਕੀਰਤੀ ਦੇ ਨਾਲ ਸਾਧ ਸੰਗਤ ਜੀ ਜਿਹੜਾ ਅਗਨੀ ਦਾ ਸਾਗਰ ਹੈ ਉਸ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੁੱਖਤਾ ਨੂੰ ਤਾਰ ਰਹੇ ਹਨ।
ਭੂਰ ਹੁਤੋ ਪੁਰ ਨਾਰ ਨਰੇਸ਼ਨ ਤਾਹੀ,
ਹਾਂ ਕਹਿੰਦੇ ਜਦੋਂ ਭੂਰ ਸਾਧ ਸੰਗਤ ਜੀ ਸ਼ਾਮ ਹੋਈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਨਾਰ ਹੈ ਨਰੇਸ਼ਨ ਭਾਵ ਉੱਥੇ ਦੀ ਰਾਜਾ ਜਿਹੜੀ ਇਸਤਰੀ ਹੈ,
ਕੇ ਮਦ ਗਏ ਗਤ ਦਾਨੀ,
ਹਾਂ ਕਹਿੰਦੇ ਕੇ ਮਦ ਉਸ ਮਦ ਨਾਮ ਉਸ ਸ਼ਹਿਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਚਲੇ ਗਏ ਜਿੱਥੇ ਇਹ ਇਸਤਰੀ ਰਾਜ ਕਰ ਰਹੀ ਹੈ।
ਬੀਥਕਾ ਹੇਰ ਬਰੇ ਬਿਪਨੀ ਪੋਨਾ,
ਹਾਂ ਕਹਿੰਦੇ ਬੀਥਕਾ ਨਾਮ ਜਿਹੜੀਆਂ ਗਲੀਆਂ ਸਨ ਉਹਨਾਂ ਦੇਖ ਕਰਕੇ ਗਲੀਆਂ ਵਿੱਚ ਪ੍ਰਵੇਸ਼ ਕੀਤਾ ਗੁਰੂ ਸਾਹਿਬ ਜੀ ਨੇ।
ਆਪਣ ਭਾਂਤ ਅਨੇਕਨ ਠਾਨੀ,
ਹਾਂ ਕਹਿੰਦੇ ਆਪਣ ਦਾ ਅਰਥ ਹੈ ਹੱਟੀਆਂ, ਜਿਹੜੀਆਂ ਦੁਕਾਨਾਂ ਹਨ ਉਹ ਅਨੇਕਾਂ ਤਰ੍ਹਾਂ ਦੀਆਂ ਸ਼ਹਿਰ ਵਿੱਚ ਬਣੀਆਂ ਹੋਈਆਂ ਹਨ।
ਬੈਨ ਭਨੇ ਮਰਦਾਨੇ ਤਬ,
ਉਸ ਵੇਲੇ ਸਾਧ ਸੰਗਤ ਜੀ ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਹੈ ਗਰੀਬ ਨਿਵਾਜ
ਮੁਝ ਆਇਸ ਦੇਹੋ ਪਿਓ ਕਿਤ ਪਾਨੀ,
ਹੇ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਪਿਆਸ ਲੱਗੀ ਹੋਈ ਹੈ, ਇਹ ਸ਼ਹਿਰ ਹੈ ਬੜਾ ਸੁੰਦਰ ਸ਼ਹਿਰ ਹੈ, ਜੇ ਮੈਨੂੰ ਤੁਸੀਂ ਆਗਿਆ ਦਿਓ ਮੈਂ ਕਿਤੇ ਪਾਣੀ ਪੀ ਆਵਾਂ, ਪਿਆਸ ਦੇ ਨਾਲ ਮੇਰਾ ਹਿਰਦਾ ਜਿਹੜਾ ਹੈ ਮੂੰਹ ਸੁੱਕ ਰਿਹਾ ਹੈ।
ਲਾਗ ਪਿਆਸ ਰਹੀ ਮੁੱਖ ਸੂਕਤ,
ਹਾਂ ਮੇਰਾ ਜਿਹੜਾ ਮੁੱਖ ਪਿਆਸ ਦੇ ਨਾਲ ਮੁੱਖ ਸੁੱਕ ਰਿਹਾ ਹੈ, ਆਪ ਕਿਰਪਾ ਕਰੋ ਮੈਨੂੰ ਆਗਿਆ ਦਿਓ ਮੈਂ ਪਾਣੀ ਪੀ ਆਵਾਂ ਸ਼ਹਿਰ ਦੇ ਵਿੱਚ।
ਆਪ ਚਲੋ ਰਲ ਗਾ ਜਾਓ ਸੰਘਾਨੀ,
ਹਾਂ ਹੇ ਮੇਰੇ ਨਾਲ ਤੁਸੀਂ ਚਲਣਾ ਕਰੋ ਮੈਂ ਵੀ ਆਪ ਜੀ ਦੇ ਨਾਲ ਜਾ ਕਰਕੇ ਪਾਣੀ ਪੀ ਆਵਾਂ।
ਦੋਹਰਾ ਇਹ ਬਿਦ ਬਦਤ ਬਦਨ ਤੇ ਲੇ ਦੁੱਖ ਕਦਨ ਰਜਾਏ,
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਮਰਦਾਨਿਆਂ ਤੂੰ ਪਾਣੀ ਨਾ ਪੀਣ ਜਾ, ਇਹ ਜਿਹੜਾ ਸ਼ਹਿਰ ਹੈ, ਜਿਹੜਾ ਪਿੰਡ ਹੈ, ਇਹ ਬੜਾ ਦੁੱਖਾਂ ਨਾਲ ਭਰਿਆ ਹੋਇਆ ਹੈ।
ਕਿਉਂ ਸੰਗਤ ਆਏ ਸਦਨ ਇੱਕ ਚਾਹ ਜਾਚਿਓ ਜਲ ਮੁਝ ਪਿਆਏ।
ਇਸ ਨੇ ਸਾਧਸਾਂ ਜੀ ਗੁਰੂ ਸਾਹਿਬ ਜੀ ਦਾ ਸੰਗ ਤਿਆਗ ਕਰਕੇ ਇੱਕ ਘਰ ਦੇ ਵਿੱਚ ਜਾ ਕਰਕੇ ਪ੍ਰਵੇਸ਼ ਹੋ ਗਿਆ ਭਾਈ ਮਰਦਾਨਾ। ਕਹਿਣ ਲੱਗਾ, ਗਰੀਬ ਨਿਵਾਸ ਸੱਚੇ ਪਾਤਸ਼ਾਹ, ਮੈਨੂੰ ਤਾਂ ਪਿਆਸ ਲੱਗੀ ਹੋਈ ਹੈ, ਆਪ ਕਿਰਪਾ ਕਰੋ, ਮੈਂ ਤਾਂ ਪਾਣੀ ਤੋਂ ਬਗੈਰ ਬਚ ਨਹੀਂ ਸਕਦਾ। ਇਸ ਨੇ ਇੱਕ ਘਰ ਦੇ ਵਿੱਚ ਜਾ ਕਰਕੇ ਪ੍ਰਵੇਸ਼ ਹੋ ਕੇ ਪਾਣੀ ਮੰਗਣਾ ਕੀਤਾ।
ਸਵਈਆ ਇੱਕ ਤੀਆ ਹੁਤੀ ਤਿੰਨ ਬੋਲ ਲਇਓ।
ਇੱਕ ਤੀਆ ਉੱਥੇ ਇਸਤਰੀ ਬੈਠੀ ਸੀ ਉਸ ਘਰ ਦੇ ਵਿੱਚ, ਜਿਸ ਘਰ ਦੇ ਵਿੱਚ ਮਰਦਾਨੇ ਨੇ ਜਾ ਕੇ ਪਾਣੀ ਮੰਗਣਾ ਕੀਤਾ।
ਤੁਮੇ ਅੰਤਰ ਆਨ ਕਰੋ ਜਲ ਪਾਨਾ।
ਉਸਨੇ ਭਾਈ ਮਰਦਾਨੇ ਨੇ ਦਰਵਾਜ਼ੇ ਤੋਂ ਬਾਹਰ ਖੜ ਕੇ ਪਾਣੀ ਮੰਗਿਆ, ਕਿਹਾ ਬੀਬੀ ਮੈਨੂੰ ਪਾਣੀ ਦਾ ਗਿਲਾਸ ਇੱਕ ਪਿਆ ਦੇ। ਉਹ ਜਿਹੜੀ ਅੰਦਰ ਔਰਤ ਬੈਠੀ ਸੀ ਕਹਿਣ ਲੱਗੀ, ਹੇ ਮਨੁੱਖ ਪਾਣੀ ਤੂੰ ਪੀ ਲੈ, ਅੰਦਰ ਆ ਕੇ ਪਾਣੀ ਪੀ, ਫਿਰ ਮੈਂ ਤੈਨੂੰ ਪਾਣੀ ਪਿਆਵਾਂਗੇ।
ਕਿਤ ਦੇਸ਼ ਰਹੋ ਕਿਤ ਜਾਵੋਗੇ।
ਹੁਣ ਅੰਦਰ ਭਾਈ ਮਰਦਾਨਾ ਜਿਹੜਾ ਸੀ ਸਿੱਧਾ ਸਾਧਾ ਸੀ, ਭੋਲਾ ਭਾਲਾ ਸੀ, ਇਸ ਨੇ ਅੰਦਰ ਪ੍ਰਵੇਸ਼ ਹੋ ਕਰਕੇ ਜਦੋਂ ਅੰਦਰ ਗਿਆ ਪਾਣੀ ਪੀਣ ਲੱਗਾ, ਪੁੱਛ ਰਹੀ ਹੈ ਕਿਸ ਦੇਸ਼ ਦੇ ਤੁਸੀਂ ਵਾਸੀ ਹੋ, ਕਿੱਧਰ ਜਾ ਰਹੇ ਹੋ।
ਨਿਜ ਨਾਮ ਬਤਾਓ ਭਾਕ ਸੁਜਾਨਾ।
ਹੇ ਸੁਜਾਨ, ਹੇ ਚਤਰ ਪੁਰਸ਼, ਤੂੰ ਮੈਨੂੰ ਚਤਰ ਬੜਾ ਦਿਖ ਰਿਹਾ ਹੈ, ਬੜਾ ਬੁੱਧੀਵਾਨ ਦਿਖ ਰਿਹਾ ਹੈ, ਕਿ ਆਪਣਾ ਨਾਮ ਵੀ ਮੈਨੂੰ ਦੱਸਣਾ ਕਰ, ਤੇਰਾ ਨਾਮ ਕੀ ਹੈ।
ਤਵ ਰੂਪ ਅਬੂ ਰੱਬ ਹੀਰਤ ਹੋ।
ਹਾਂ ਹਾਂਜੀ,
ਤਵ ਰੂਪ ਅਪੂ ਰੱਥ।
ਹਾਂ ਕਹਿੰਦੇ, ਹਾਂ ਤੇਰਾ ਰੂਪ ਜਿਹੜਾ ਬੜਾ ਸੁੰਦਰ ਹੈ, ਅਪੂਰਵ ਹੈ, ਅਪੂਰਵ ਨਾਮ ਅਸਚਰਜ ਤੇਰੇ ਰੂਪ ਦਾ ਆਪਣੇ ਰੰਗ ਹੈ।
ਇਨ ਬੈਨ ਭਨੇ ਪੁਨ ਭਾਸ ਅਨਮਾਨਾ।
ਉਸ ਵੇਲੇ ਪੁਨ ਬੈਨ ਭਨੇ ਭਾਸ, ਜੋ ਸਾਧ ਸਿੰਘ ਜੀ ਬਚਨ ਕੀਤੇ, ਤੇਰੇ ਬਚਨਾਂ ਵਿੱਚ ਬੜਾ ਸਤਿਕਾਰ ਹੈ, ਤੇਰੀ ਬੋਲੀ ਵਿੱਚ ਬੜਾ ਪ੍ਰੇਮ ਹੈ।
ਸਨਿਓ ਇਹ ਅੰਤਰ ਜਾਤ ਭਇਓ।
ਹਾਂ, ਉਸ ਵੇਲੇ ਸਾਧ ਸਿੰਘ ਜੀ ਸਨਿਓ, ਜਦੋਂ ਇਸ ਬੀਬੀ ਨੇ ਕਿਹਾ ਤਾਂ ਉਸੇ ਵੇਲੇ ਮਰਦਾਨਾ ਅੰਦਰ ਚਲਾ ਗਿਆ।
ਤੈਂ ਬੈਸ ਕਹਿਓ ਮੰਚ ਪੈ ਮਰਦਾਨਾ।
ਹਾਂ, ਮਰਦਾਨੇ ਨੂੰ ਸਾਧ ਸਿੰਘ ਜੀ ਮੰਜਾ ਅੱਗੇ ਡਿਹਾ ਹੋਇਆ ਸੀ, ਉਸ ਮੰਜੇ ਦੇ ਉੱਤੇ ਸਾਧ ਸੰਗਤ ਦੀ ਬੀਬੀ ਦੇ ਬਚਨ ਸੁਣ ਕਰਕੇ ਉਹਦੇ ਉੱਤੇ ਬੈਠ ਗਿਆ।
ਦੇਸ਼ ਪੰਜਾਬ ਲਖੋ ਧਰ ਦੂਰ ਸੋ।
ਹਾਂ ਕਹਿੰਦੇ, ਉਸ ਬੀਬੀ ਨੂੰ ਕਹਿਣ ਲੱਗੇ, ਹੇ ਬੀਬੀ ਸਾਡਾ ਜਿਹੜਾ ਦੇਸ਼ ਹੈ ਪੰਜਾਬ ਵਿੱਚ ਹੈ, ਇੱਥੋਂ ਬੜਾ ਦੂਰ ਹੈ।
ਨਾਮ ਹਮਾਰ ਅਹਿ ਮਰਦਾਨਾ।
ਹਾਂ, ਮੇਰਾ ਨਾਮ ਮਰਦਾਨਾ। ਕਿਉਂ? ਉਸਨੇ ਪੁੱਛਿਆ ਕਿ ਤੇਰਾ ਦੇਸ਼ ਕਿਹੜਾ ਹੈ, ਤੂੰ ਆਇਆ ਕਿੱਥੋਂ, ਜਾਣਾ ਕਿੱਥੇ ਨੂੰ ਹੈ, ਤੇਰਾ ਜਿਹੜਾ ਸਰੂਪ ਬੜਾ ਅਸਚਰਜ ਹੈ। ਇਹ ਮਰਦਾਨਾ ਹੁਣ ਦੱਸਦਾ, ਕਹਿਣ ਲੱਗਾ, ਬੀਬੀ ਅਸੀਂ ਆਏ ਪੰਜਾਬ ਦੇਸ਼ ਤੋਂ ਹਾਂ, ਅਤੇ ਮੇਰਾ ਨਾਮ ਮਰਦਾਨਾ ਹੈ।
ਕੇਵਲ ਕਾਰਨ ਦੇਸ਼ਨ ਦੇਖਣ।
ਹਾਂ ਕਹਿੰਦੇ, ਕੇਵਲ ਇੱਕੋ ਹੀ ਸਾਡਾ ਕਾਰਨ ਇਹ ਹੈ ਕਿ ਦੇਸ਼ ਵਿਦੇਸ਼ ਨੂੰ ਦੇਖਦੇ ਫਿਰਦੇ ਹਾਂ।
ਕਾਨ ਆਨੇ ਕੀਨ ਪਿਆਨਾ।
ਹਾਂ ਕਹਿੰਦੇ, ਹੋਰ ਸਾਨੂੰ ਕੋਈ ਕੰਮ ਨਹੀਂ ਹੈ, ਮੇਰਾ ਸਵਾਮੀ ਮੇਰੇ ਨਾਲ ਹੈ, ਇੱਕ ਮੇਰਾ ਹੋਰ ਸਾਥੀ ਹੈ, ਅਸੀਂ ਦੇਸ਼ ਵਿਦੇਸ਼ ਦੀ ਸੈਰ ਕਰਦੇ ਦੇਖਦੇ ਫਿਰਦੇ ਹਾਂ।
ਸੋ ਸੁਨ ਪਾਨ ਪਿਆਵਨ ਕੇ।
ਹਾਂ ਕਹਿੰਦੇ, ਉਹ ਸਾਧ ਸੰਗਤ ਜੀ ਪਾਣੀ ਪਿਆਉਣ ਵਾਸਤੇ ਜਿਹੜੀ ਇਸਤਰੀ ਸੀ, ਔਰਤ ਸੀ, ਜਦੋਂ ਪਾਣੀ ਪਿਆਉਣ ਦੇ ਪਲਾਣ ਦੇ ਬਹਾਨੇ,
ਮਿਸ ਗਰੀਬ ਮੈਂ ਤੰਤ ਕੋ ਡਾਰ ਵਧਾਨਾ।
ਉਸੇ ਵੇਲੇ ਸਾਧ ਸੰਗਤ ਜੀ ਪਾਣੀ ਪੀਣ ਦੇ ਬਹਾਨੇ, ਮਿਸ ਦਾ ਅਰਥ ਹੈ ਬਹਾਨਾ, ਇਸ ਨੇ ਮਰਦਾਨੇ ਦੇ ਗਲ ਵਿੱਚ ਸਾਧ ਸੰਗਤ ਜੀ ਇੱਕ ਧਾਗਾ ਪਾ ਦਿੱਤਾ।
ਏ ਡਕ ਭਾ ਪਲਟੀ ਨਰ ਦੇਹੀ।
ਉਸੇ ਵੇਲੇ ਸਾਧ ਸੰਗਤ ਜੀ ਮਰਦਾਨਾ ਦੂਸਰੀ ਵਾਰੀ ਇਸ ਦੇਸ਼ ਵਿੱਚ, ਜਿਹੜਾ ਹੋਰ ਦੇਸ਼ ਸੀ ਉਹ ਕਾਮਰੂ ਦੇਸ਼ ਸੀ, ਇਹ ਹੋਰ ਅੱਗੇ ਸੰਗਲਾ ਦੀਪ ਤੋਂ ਅਗਲਾ ਟਾਪੂ ਸੀ, ਇਹਦੇ ਗਲ ਵਿੱਚ ਪਾਣੀ ਪੀਣ ਦੇ ਬਹਾਨੇ ਜਿਹੜੀ ਇਹ ਔਰਤ ਸੀ, ਇਸ ਨੇ ਧਾਗਾ ਪਾ ਕਰਕੇ ਇਹਨੂੰ ਮੀਂਡਾ ਬਣਾ ਦਿੱਤਾ ਉੱਥੇ।
ਕਰੂਪ ਭਇਓ ਮੁਖ ਬੋਲਤ ਆਨ।
ਹਾਂ ਕਹਿੰਦੇ, ਹੁਣ ਕਰੂਪ ਹੋ ਗਿਆ ਦਾ ਸਰੀਰ, ਮੁੱਖ ਤੋਂ ਹੁਣ ਬੋਲਣਾ ਬੰਦ ਹੋ ਗਿਆ।
ਚੰਚਲ ਨਾਰ ਚਲ ਤ੍ਰਹਿ ਸੋ ਕਰ ਦਾਮਨ।
ਹਾਂ ਕਹਿੰਦੇ, ਇਹ ਚੰਚਲ ਨਾਰ ਸੀ, ਇਸਤਰੀ ਚੰਚਲ ਸੀ, ਇਸ ਨੇ ਆਪਣਾ ਚਰਿੱਤਰ ਖੇਲ ਕਰਕੇ
ਧਾ ਛਿਨ ਮਾਹੀ।
ਹਾਂ ਉਸੇ ਵੇਲੇ ਲੈ ਕਰਕੇ ਆਪਣੇ ਹੱਥ ਵਿੱਚ ਇਸ ਨੂੰ ਪਕੜ ਕੇ
ਗਰੀਬ ਵਿਖੇ ਤਿੰਨ ਬਾਂਧ ਦਈ।
ਹਾਂ ਗਰੀਬ ਨਾਲ ਹੱਥ ਵਿੱਚ ਸਾਧ ਸੰਗਤ ਜੀ ਰੱਸੀ ਪਾ ਕਰਕੇ ਗਰਦਨ ਨੂੰ ਬੰਨ ਦਿੱਤਾ ਇਸਤਰੀ ਨੂੰ।
ਹੁਣ ਮੇਖ ਕੇ ਸੰਗ ਦਈ ਗੱਠ ਤਾਹੀ।
ਹਾਂ ਕਹਿੰਦੇ, ਮੇਖ ਨਾਮ ਕਿੱਲੇ ਦੇ ਨਾਲ ਗੱਠ ਦੇ ਦਿੱਤੀ ਉਹ ਰੱਸੀ ਦੀ।
ਆਪ ਚਲੀ ਘੱਟ ਸੀਸ ਧਰਾ।
ਆਪ ਜਿਹੜੀ ਸੀ ਘੱਟ ਨਾਮ ਸੀਸ ਦੇ ਉੱਤੇ ਘੜਾ ਰੱਖਿਆ ਹੋਇਆ ਪਾਣੀ ਲੈਣ ਵਾਸਤੇ ਚਲੇ ਗਈ।
ਜਲ ਲੈਣ ਕੋ ਉਤਪਾਨ ਚ ਜਾਹੀ।
ਜਲ ਲੈਣ ਵਾਸਤੇ ਜਿੱਥੇ ਉਤਪਾਨ ਨਾਮ ਖੂਹ ਸੀ, ਆਪ ਖੂਹ ਤੋਂ ਪਾਣੀ ਲੈਣ ਚਲੇ ਗਈ। ਤੇ ਮਰਦਾਨੇ ਦੇ ਗਲ ਵਿੱਚ ਰੱਸੀ ਪਾ ਕਰਕੇ ਉਸਨੂੰ ਕਿੱਲੇ ਦੇ ਨਾਲ ਬੰਨ ਦਿੱਤਾ।
ਬੈਸ ਰਹੋ ਬਸ ਕੋ ਨਾ ਟਲੇ ਬਸ।
ਪਰ ਹੁਣ ਮਰਦਾਨਾ ਵਿਚਾਰਾ ਬੈਠ ਗਿਆ, ਪਾਣੀ ਪੀਣ ਕਹਿੰਦਾ ਆਇਆ ਸੀ, ਫੇਰ ਫਸ ਗਿਆ, ਪਹਿਲਾਂ ਵੀ ਫਸਿਆ ਸੀ, ਹੁਣ ਪਾਣੀ ਪੀਣ ਦੇ ਬਹਾਨੇ ਫੇਰ ਫਸ ਗਿਆ। ਇਹ ਵਿਚਾਰਾ ਗਲ ਵਿੱਚ ਰੱਸੀ ਪਾਈ ਹੋਈ ਆ, ਕਿੱਲੇ ਨਾਲ ਬੰਨਿਆ ਹੋਇਆ, ਫੇਰ ਬੈਠ ਗਿਆ।
ਟਾਮਣ ਕੈ ਫਸ ਫਾਸਣ ਮਾਹੀ।
ਹਾਂ, ਇਹ ਸਾਧ ਸੰਗਤ ਜੀ ਟਾਮਣ ਨਾਮ ਟੂਣਿਆਂ ਦੇ ਮੰਤਰਾਂ ਵਿੱਚ ਫੇਰ ਫਸ ਗਿਆ।
ਬਾਲਾ ਕਹਿ ਸੋਣ ਅੰਗਤ ਜੀ।
ਹੁਣ ਸਤਿਗੁਰੂ ਸਾਧ ਸੰਗਤ ਜੀ ਸਮਾਂ ਹੋ ਗਿਆ ਹੈ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਨਾਂ ਕਹਿਣਾ ਮੰਨ ਕੇ ਇਹ ਗਰੀਬ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਸਾਧ ਸੰਗਤ ਜੀ ਪਿਆਸ ਨੇ ਸਤਾਇਆ ਹੋਇਆ ਸੀ, ਇਹ ਜਾ ਕਰਕੇ ਸ਼ਹਿਰ ਵਿੱਚ ਵੜਿਆ। ਇਹ ਉਹ ਜਿਹੜੀ ਇਸਤਰੀ ਸੀ, ਇੱਥੇ ਜਾਦੂ ਟੂਣਿਆਂ ਦਾ ਉਦੇਸ਼ ਸੀ, ਇਹਨੂੰ ਪਾਣੀ ਪੀਣ ਦੇ ਬਹਾਨੇ ਸਾਧ ਸੰਗਤ ਜੀ ਗਲ ਵਿੱਚ ਤਾਂਤਰਿਕ ਮੰਤਰ ਪਾ ਕੇ ਇਹਨੂੰ ਮਿੰਡਾ ਬਣਾ ਦਿੱਤਾ, ਕਿੱਲੇ ਨਾਲ ਬੰਨ ਲਿਆ। ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਕੱਲ੍ਹ ਦੇ ਪ੍ਰਸੰਗ ਵਿੱਚ ਸਤਸੰਗੀ ਜਨੋ, ਜਿਹੜੇ ਇਹਨਾਂ ਔਰਤਾਂ ਨੇ ਘੋੜੇ ਆਪਣੇ ਘੜੇ ਚੱਕੇ ਹੋਏ ਹਨ, ਜਦੋਂ ਇਹ ਗੁਰੂ ਸਾਹਿਬ ਦੇ ਗਲ ਵਿੱਚ ਭਾਈ ਬਾਲੇ ਦੇ ਗਲ ਵਿੱਚ ਫਿਰ ਤੰਤਰ ਪਾਣਗੀਆਂ, ਤਾਂ ਇਹ ਭਰਿਓ ਘੜੇ ਇਹਨਾਂ ਦੇ ਸਿਰ ਦੇ ਉੱਤੇ ਸਾਧ ਸੰਗਤ ਜੀ ਜੰਮ ਜਾਣੇ ਹਨ। ਇਹ ਕੱਲ੍ਹ ਨੂੰ ਪ੍ਰਸੰਗ ਆਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ, ਅੱਜ ਦੀ ਪਾਵਨ ਪਵਿੱਤਰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਇਹ ਅਰਦਾਸ ਬੇਨਤੀ ਕਰੀਏ ਗਰੀਬ ਨਿਵਾਸ ਸੱਚੇ ਪਾਤਸ਼ਾਹ, ਤੇਰਾ ਇਤਿਹਾਸ ਦੀ ਭਾਵਨਾ ਜਿਹੜੀ ਹੈ ਉਹ ਸਾਡੇ ਹਿਰਦੇ ਵਿੱਚ ਵਸੇ, ਤਾਂ ਜੋ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇਸ